ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗ ਰਸਮਾਨ ਰਹੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਅੱਜ ਦਾ ਵਿਸ਼ਾ ਹੈ ਧਰਮ ਪ੍ਰਚਾਰ। ਗੁਰਮੁਖ ਪਿਆਰੇ ਬਾਓ ਜੀਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ 9 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ 6ਵਾਂ ਭਾਗ ਆਪ ਜੀ ਦੇ ਸਨਮੁਖ ਪੜਿਆ ਜਾ ਰਿਹਾ ਹੈ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਅਧਿਆਤਮਕ ਪੱਖ। ਨਹਿਰ ਦੇ ਵਿਚਕਾਰ ਪਾਣੀ ਦਾ ਵਹਾਓ ਸਹਿਜੇ ਹੀ ਆਪਣੇ ਵੇਗ ਵਿੱਚ ਰੁੜੀ ਜਾਂਦਾ ਹੈ, ਪਰ ਜਦੋਂ ਇਹ ਪਾਣੀ ਪੁਲ ਦੇ ਦੋਹੀਂ ਪਾਸੀ ਥੰਬਲਿਆਂ ਨਾਲ ਟਕਰਾਉਂਦਾ ਹੈ ਤਾਂ ਇਹ ਘੁੰਮਣ ਘੇਰ ਵੱਲ ਪੁਲ ਵਿੱਚ ਫਸ ਜਾਂਦਾ ਹੈ। ਵਿਚਕਾਰਲੀ ਧਾਰਾ ਨਾਲੋਂ ਅੱਡ ਹੋ ਕੇ ਉੱਥੇ ਹੀ ਘੁੰਮਦਾ ਰਹਿੰਦਾ ਹੈ, ਤੇ ਜੇ ਕੋਈ ਕੱਖ ਕਾਨਾ ਇਸ ਘੁੰਮਣ ਘੇਰ ਵਿੱਚ ਫਸ ਜਾਏ ਤਾਂ ਉਹ ਵੀ ਉੱਥੇ ਹੀ ਚੱਕਰ ਲਾਉਂਦਾ ਰਹਿੰਦਾ ਹੈ। ਜੇ ਕੋਈ ਬੰਦਾ ਇਸ ਕੱਖ ਕਾਨੇ ਨੂੰ ਟੁੰਬ ਕੇ ਸਹੀ ਸੇਧ ਦੇ ਕੇ ਪਾਣੀ ਦੀ ਧਾਰਾ ਵੱਲ ਮੋੜ ਦੇਵੇ ਤਾਂ ਉਹ ਫਿਰ ਪਾਣੀ ਦੇ ਵਹਾਓ ਵਿੱਚ ਰੁੜਨ ਲੱਗ ਪੈਂਦਾ ਹੈ। ਐਨ ਇਸੇ ਤਰ੍ਹਾਂ ਜੀਵ ਹਉਮੈ ਦੇ ਭਰਮ ਭੁਲਾਵੇ ਜਾਂ ਸਿਆਣਪ ਦੁਆਰਾ ਇਲਾਹੀ ਹੁਕਮ ਦੀ ਜੀਵਨ ਰੋਂ ਵਿੱਚੋਂ ਨਿਕਲ ਜਾਂਦਾ ਹੈ ਤੇ ਮਾਇਕੀ ਜੀਵਨ ਦੇ ਘੁੰਮਣ ਘੇਰ ਆਵਾਗਮਨ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਅਕਾਲ ਪੁਰਖ ਦੀ ਸ਼ਕਤੀਮਾਨ ਜੀਵਨ ਰੋਂ ਜਾਂ ਹੁਕਮ ਤੋਂ ਬੇਸੁਰਾ ਹੋ ਕੇ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ ਤੇ ਜੀਵ ਲਈ ਖੁਦ ਇਸ ਮਾਇਕੀ ਘੁੰਮਣ ਘੇਰ ਵਿੱਚੋਂ ਨਿਕਲਣਾ ਅਸੰਭਵ ਹੈ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ ਕਿੰਚਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾ ਕਰੇ ਵਿਚਾਰੇ। ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰਜੀ ਤੇ ਅੰਤਰ ਪਾਰਿਓ। ਇਹੋ ਜਿਹੀ ਅਧੋਗਤੀ ਵਿੱਚ ਫਸੇ ਹੋਏ ਜੀਵਾਂ ਨੂੰ ਮੋਹ ਮਾਇਆ ਦੇ ਘੁੰਮਣ ਘੇਰ ਵਿੱਚੋਂ ਕੱਢਣ ਲਈ ਗੁਰਬਾਣੀ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਕਰਨੀ ਸਭ ਤੋਂ ਸੌਖਾ ਤੇ ਯਕੀਨੀ ਸਾਧਨ ਦੱਸਿਆ ਗਿਆ ਹੈ। ਅੰਚਲ ਗੈ ਕੇ ਸਾਧਕਾ ਤਰਨਾ ਇਹ ਸੰਸਾਰ ਸਾਧ ਸੰਗਤ ਨੇ ਚੋਹੈ ਤਰਨਾ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜੈ ਤਰਨੀ। ਅਕਾਲ ਪੁਰਖ ਨੇ ਆਪਣੇ ਕਵਾਉ ਦੁਆਰਾ ਇਹ ਦੁਨੀਆ ਸਾਜੀ ਹੈ ਤੇ ਇਸ ਵਿੱਚ 84 ਲੱਖ ਜੂਨਾਂ ਉਪਾਈਆਂ ਹਨ। ਇਹਨਾਂ ਜੂਨਾਂ ਦੇ ਹਰ ਇੱਕ ਜੀਵ ਵਿੱਚ ਆਪਣੀ ਜੋਤ ਧਰ ਦਿੱਤੀ ਹੈ ਤੇ ਇਹ ਇਲਾਹੀ ਜੋਤ ਗੁਪਤ ਰੂਪ ਵਿੱਚ ਜੀਵ ਦੇ ਓਤ ਪੋਤ ਰਵ ਰਹੀ ਹੈ। ਇਸ ਤਰ੍ਹਾਂ ਹਰ ਇੱਕ ਜੀਵ ਅਕਾਲ ਪੁਰਖ ਦੀ ਅੰਸ਼ ਹੈ। ਜਿਸ ਤਰ੍ਹਾਂ ਦੁਨਿਆਵੀ ਮਾਂ ਆਪਣੀ ਅੰਸ਼ ਬੱਚਿਆਂ ਦੇ ਪਾਲਣ ਪੋਸ਼ਣ ਵਧਣ ਫੁੱਲਣ ਦਾ ਪ੍ਰਬੰਧ ਕਰਦੀ ਹੈ, ਉਸੇ ਤਰ੍ਹਾਂ ਸਾਡੀ ਆਤਮਕ ਮਾਤਾ ਵੀ ਅਕਾਲ ਪੁਰਖ ਨੇ ਵੀ ਆਪਣੀ ਅੰਸ਼ ਰੂਪੀ ਜੀਵਾਂ ਦੀ ਸਾਜਨਾ ਦੇ ਨਾਲ ਹੀ ਇੱਕੋ ਵਾਰੀ ਆਪਣੇ ਹੁਕਮ ਦੁਆਰਾ ਸਰੀਰਕ ਮਾਨਸਿਕ ਤੇ ਆਤਮਕ ਜੀਵਨ ਲਈ ਮੁਕੰਮਲ ਅਪੁੱਲ ਅਟਲ ਸਦੀਵੀ ਪ੍ਰਬੰਧ ਕਰ ਛੱਡਿਆ ਹੈ। ਇਸ ਇਲਾਹੀ ਹੁਕਮ ਦੀ ਚਾਲ ਜਾਂ ਰਵਾਨਗੀ ਦੇ ਅਸੂਲ ਜਾਂ ਮਰਿਆਦਾ ਕਿਸੇ ਗ੍ਰੰਥ ਵਿੱਚ ਲਿਖੇ ਨਹੀਂ ਗਏ ਹਨ। ਹਾਂਜੀ, ਇਸ ਇਲਾਹੀ ਹੁਕਮ ਦੀ ਚਾਲ ਜਾਂ ਰਵਾਨਗੀ ਦੇ ਅਸੂਲ ਜਾਂ ਮਰਿਆਦਾ ਕਿਸੇ ਗ੍ਰੰਥ ਵਿੱਚ ਲਿਖੇ ਨਹੀਂ ਗਏ ਹਨ, ਨਾ ਹੀ ਕਿਸੇ ਖਾਸ ਸ਼ਖਸੀਅਤ ਦੇ ਹਵਾਲੇ ਕੀਤੇ ਗਏ ਹਨ, ਕਿਉਂਕਿ ਲਿਖਤ ਜਾਂ ਸ਼ਖਸੀਅਤ ਬਿਨ ਸੰਹਾਰ ਹਨ ਜਾਂ ਇਹਨਾਂ ਵਿੱਚ ਦਰਜ ਅਸੂਲ ਬਦਲੇ ਜਾ ਸਕਦੇ ਹਨ। ਪਰ ਇਲਾਹੀ ਹੁਕਮ ਤਾਂ ਕੁਦਰਤ ਦੇ ਜ਼ਰੇ ਜ਼ਰੇ ਵਿੱਚ ਵਰਤ ਰਿਹਾ ਹੈ ਤੇ ਸਾਰੀਆਂ ਜੂਨਾਂ ਵਿੱਚ ਹਰ ਇੱਕ ਜੀਵ ਦੇ ਨਾਲ ਅੰਤਰ ਆਤਮੇ ਲਿਖਿਆ ਜਾ ਚੁੱਕਿਆ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਦਾਹਰਣ ਦੇ ਤੌਰ ਤੇ ਹਰ ਇੱਕ ਬੀਜ ਦੇ ਅੰਤਰ ਆਤਮੇ ਨਾਲ ਹੀ ਹੁਕਮ ਭਰਪੂਰ ਹੁੰਦਾ ਹੈ, ਜਿਸ ਅਨੁਸਾਰ ਉਸਦਾ ਜਨਮ ਉਸਦਾ ਪਾਲਣ ਪੋਸ਼ਣ ਵਧਣ ਫੁੱਲਣ ਤੇ ਲੈ ਹੋਣ ਦਾ ਸਿਲਸਿਲਾ ਚੱਲਦਾ ਹੈ। ਕੁਦਰਤ ਦੇ ਸਾਰੇ ਜੀਵ ਅਕਾਲ ਪੁਰਖ ਦੀ ਅੰਸ਼ ਬੱਚੇ ਹੋਣ ਦੇ ਨਾਤੇ ਪਰਮਾਤਮਾ ਵੀ ਆਪਣੇ ਬੱਚਿਆਂ ਦੇ ਜੀਵਨ ਦਾ ਪ੍ਰਬੰਧ ਫਿਰ ਹੋਰ ਕਿਸੇ ਸ਼ਖਸੀਅਤ ਤੇ ਕਿਵੇਂ ਛੱਡ ਸਕਦਾ ਹੈ। ਮਨੁੱਖ ਦੇ ਜੀਵਨ ਦਾ ਸਭ ਤੋਂ ਮੁੱਢਲਾ ਤੇ ਸਭ ਤੋਂ ਜ਼ਰੂਰੀ ਮਨੋਰਥ इलाही मां दी गोद दा निगाह प्यार मानना है। हां जी, मनुख दे जीवन दा सब तो मुढ़ला ते सब तो जरूरी मनोरथ इलाही मां दी गोद दा निगाह प्यार मानना है। इस आत्मक मनोरथ लई अकाल पुरख ने जीवां दे अंतर आत्मे अपने इलाही मां प्यार दी चिणंग प्रवेश कर दिती है, ताकि जीव इस इलाही प्यार दी खिच द्वारा अपने सोमे अकाल पुरख दे प्यार दे मिखना तीस वल आपू ही सहज सुभाए अनजाने ही खिचिंदा जावे। इलाही प्रेम डोरी नाल ही सारी कायनात बजी हुई है, चल रही है, उपज रही है, पालन पोषण हो रहा है, प्रफुल्लित हो रही है, जीवन दी सार रूप है, जीवन दी रवानगी है ते लय हुंदी है। इलाही प्रेम डोरी नाल ही जतर ततर दिशा विसा होए फैलियो अनुराग, जेता कीता तेता नाओ नाम के तारे सगले जंत, नाम के तारे सगल आकार, हुक्मे तार अधर रहावे, हुक्मे उपजे हुक्म समावे। ए प्रेम डोरी हर एक जीव दे अंतर आत्मे नाल लिखी हुई है, ओत पोत है, भरपूर है, जीवन रौं है, जीवन रवानगी है, दुवली है, सदीवी है, अटल है, अपुल है, अमिट है, अटुट है, अकह है, अलिख है, अधिक है, जीवन है, धर्म है। हाँ जी, ए प्रेम डोरी हर एक जीव दे अंतर आत्मे नाल लिखी हुई है। मूल लालन स्यों प्रीत बनी रहाओ, तोरी न टूटे, छोरी न छूटे, ऐसी माधो खिंच तनी। कुदरत दी इस प्रेम डोरी दी इलाही खिच नू धर्म मजहब या परमार्थ किया जांदा है, क्योंकि एहो प्रेम डोरी जीव नू अपने सोमे अकाल पुरख वल अनजाने खिच रही है। इस तरह एही इलाही प्रेम डोरी सहजे इना जूना नू अकाल पुरख वल अनजाने ही प्रेरणा अगवाई ते सहायता करदी है, ते उना दे कल्याण दा सच्चा सुच्चा अपुल ते अटल साधनिया धर्म है। एहो इलाही प्रेम दी खिच उना लई आत्मक धर्म प्रचार भी है। 84 लख जूना आपो अपने नाल लिखे इलाही धर्म नू सहजे ही कमा रही हन। हां जी, 84 लख जूना आपो अपने नाल लिखे इलाही धर्म नू सहजे ही कमा रही हन, ते सुते सिद्ध उना दी आत्मक तरक्की भी हो रही है। इना जूना लई तुर अंतर आत्मे वग रही प्रेम खिच या जीवन रौ नाल सुर होना, जुड़ना, जीना, थीना, लय होना इना दा धर्म है, मजहब है, परमारत, पाठ पूजा, दीन ईमान, पूजा भजन, बंदगी मर्यादा, रवायता, नितनेम, कर्म कांड ते कल्याण है। इना जूना नू किसे होर बारले मन कड़े सिखे सिखाए समझे समझाए ओपरे अडरे बदलवे वितकरे वाले वेसां वाले धर्म दी लोड़ नहीं है। किसे बारले दिमागी ज्ञान वाले धर्म प्रचार दी लोड़ नहीं है। 84 लख जूना नू ए प्रेम डोरी दी खिच दुवली है। एक पासे अकाल पुरख अपनी प्रेम डोरी नाल जीवां नू अपने वल खिच रहा है, ते दूजे पासे इस प्रेम डोरी दी खिच खा के मोड़वें जवाब विच रिस्पांस विच जीव अकाल पुरख वल खिचींदा जा रहा है। जीव लई अकाल पुरख दी प्रेम खिच ही इलाही धर्म है। ए इलाही धर्म जीव दे नाल तुरों लिखिया आउंदा है। इस नाल लिखे इलाही धर्म लई किसे बारले धर्म प्रचार दी लोड़ नहीं है। अकाल पुरख ने इना जूना दे जीवां नू पिन पिन रंग बिरंगियां शक्लां सूरतां नाल सजाया है। इना नू अड अड बोलियां ते सोच शक्ति बख्शियां हन। ए जूना ना हिंदू हन, ना ईसाई हन, ना मुसाई हन, निरोल अपने कुदरती चिन्ह विच विचर दिया हन। इना जूना नू अकाल पुरख ने सीमत बुद्धि बख्शी है, जिस नाल ओ अपने जीवन दा गुजरान करदे होए सहजे हुक्म रजाई चलना दे इलाही उपदेश नू अनजाने कमाउंदे अपने करते वल रूड़ी जा रहे हन। 84 लख जूना ਉਦਾਹਰਣ ਦੇ ਤੌਰ 'ਤੇ ਫੁੱਲ ਦੀ ਮਿਸਾਲ ਲਈਏ। ਫੁੱਲ ਦੇ ਬੀਜ ਅੰਦਰੋਂ ਤੁਰੋਂ ਹੀ ਨਾਲ ਲਿਖੇ ਹੁਕਮ ਅਨੁਸਾਰ ਬੂਟਾ ਉੱਗਦਾ ਹੈ। ਉਸ ਬੂਟੇ ਦੇ ਤਣੇ, ਉਸ ਦੀਆਂ ਟਾਹਣੀਆਂ, ਪੱਤਿਆਂ, ਕੰਡਿਆਂ, ਫਲ ਫੁੱਲ, ਉਸ ਦੀ ਸ਼ਕਲ, ਬਨਾਵਟ, ਪੰਖੜੀਆਂ, ਰੰਗ, ਮਹਿਕ, ਮਿਠਾਸ ਤੇ ਉਮਰ ਆਦਿ ਭਿੰਨ ਭਿੰਨ ਕੁਦਰਤੀ ਗੁਣਾਂ ਦੇ ਪ੍ਰਗਟਾਵੇ ਲਈ ਹੁਕਮ ਬੀਜ ਦੇ ਅੰਦਰ ਗੁਪਤ ਤੌਰ 'ਤੇ ਪ੍ਰਵੇਸ਼ ਹੁੰਦਾ ਹੈ। ਇਸ ਤਰ੍ਹਾਂ 84 ਲੱਖ ਜੂਨਾਂ ਨਾਲ ਲਿਖੇ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਦੇ ਹੋਏ ਆਪਣੇ ਕਰਤੇ ਦੇ ਸ਼ੁਕਰਾਨੇ ਵਿੱਚ ਅਣਜਾਣੇ ਹੀ ਅਟੁੱਟ ਸਿਮਰਨ ਕਰ ਰਹੇ ਹਨ। ਇਸ ਤਰ੍ਹਾਂ ਉਹਨਾਂ ਦਾ ਸਿਮਰਨ ਜੀਵਨ ਰੂਪ ਹੋ ਜਾਂਦਾ ਹੈ। ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਚੰਦ ਸੂਰਜ ਗੁਣਤਾਸਾ, ਸਿਮਰੈ ਪਸ ਪੰਖੀ ਸਭ ਭੂਤਾ, ਸਿਮਰੈ ਬਨ ਪਰਬਤ ਅਵਤੂਤਾ, ਸਿਮਰੈ ਥੂਲ ਸੂਖਮ ਸਭ ਜਨਤਾ, ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ, ਸਗਲ ਪਵਨ ਕਾ ਪ੍ਰਭ ਤਨਾ, ਸਿਮਰੈ ਜਾਤ ਜੋਤ ਸਭ ਵਰਨਾ। ਇਹਨਾਂ ਜੂਨਾਂ ਵਿੱਚ ਦੀ ਲੰਘਦਾ ਹੋਇਆ ਜੀਵ ਜਦੋਂ ਸ਼੍ਰੋਮਣੀ ਇਨਸਾਨੀ ਜੂਨ ਵਿੱਚ ਆਉਂਦਾ ਹੈ ਤਾਂ ਅਕਾਲ ਪੁਰਖ ਇਨਸਾਨ ਨੂੰ ਵਿਸ਼ੇਸ਼ ਦਾਤਾਂ ਪ੍ਰਦਾਨ ਕਰਦਾ ਹੈ। ਹਾਂਜੀ, ਇਹਨਾਂ ਜੂਨਾਂ ਵਿੱਚ ਦੀ ਲੰਘਦਾ ਜਦੋਂ ਸ਼੍ਰੋਮਣੀ ਇਨਸਾਨੀ ਜੂਨ ਵਿੱਚ ਜੀਵ ਆਉਂਦਾ ਹੈ ਤਾਂ ਅਕਾਲ ਪੁਰਖ ਇਨਸਾਨ ਨੂੰ ਵਿਸ਼ੇਸ਼ ਦਾਤਾਂ ਬਖਸ਼ਦਾ ਹੈ, ਜਿਵੇਂ ਆਪਣਾ ਸਰੂਪ, ਤੀਖਣ ਬੁੱਧੀ, ਨਿਰਣੇ ਸ਼ਕਤੀ ਤੇ ਵਿਕਸਿਤ ਹਉਮੈ ਬਖਸ਼ਦਾ ਹੈ। ਉੱਪਰ ਲਿਖੇ ਵਿਚਾਰਾਂ ਦਾ ਸਿੱਟਾ ਇਹ ਹੈ ਕਿ ਆਤਮਕ ਮੰਡਲ ਦੇ ਇਲਾਹੀ ਧਰਮ ਦਾ ਪ੍ਰਚਾਰ ਸਾਰਿਆਂ ਜੀਵਾਂ ਦੇ ਅੰਤਰ ਆਤਮੇ ਸਹਿਜ ਸੁਭਾਏ ਅਣਜਾਣੇ ਸਦੀਵੀ ਸੰਪੂਰਨ ਅਪੁੱਲ ਤੇ ਇਕਸਾਰ ਹੋ ਰਿਹਾ ਹੈ। 84 ਲੱਖ ਜੂਨਾਂ ਤਾਂ ਇਸ ਇਲਾਹੀ ਧਰਮ ਪ੍ਰਚਾਰ ਦਾ ਅਪੋਲ ਅਣਜਾਣੇ ਹੀ ਲਾਹਾ ਲੈ ਰਹੀਆਂ ਹਨ, ਪਰ ਇਨਸਾਨੀ ਜੂਨ ਆਪਣੀ ਤੀਖਣ ਬੁੱਧੀ ਦੀ ਸਿਆਣਪ ਵਿੱਚ ਏਹੜ ਤੇਹੜ ਸੰਸੇ ਦੁਆਰਾ ਹਉਮੈ ਦੀ ਹਨੇਰ ਕਾਲ ਕੋਠੜੀ ਵਿੱਚ ਕੈਦ ਹੋ ਜਾਂਦੀ ਹੈ। ਇਸ ਤਰ੍ਹਾਂ ਇਨਸਾਨ ਇਲਾਹੀ ਹੁਕਮ ਦੀ ਰਵਾਨਗੀ ਤੋਂ ਨਿਕਲ ਕੇ ਜੀਵਨ ਰੋਂ ਤੋਂ ਬੇਸੁਰਾ ਹੋ ਜਾਂਦਾ ਹੈ ਤੇ ਮਾਇਆ ਦੀ ਖਿੱਚ ਦੇ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ। ਇਨਸਾਨ ਦੇ ਇਸ ਆਪ ਉਦਰੇਪਣੇ ਤੇ ਬੇਮੁਖਤਾਈ ਦੀ ਹਾਲਤ ਤੇ ਤਰਸ ਕਰਕੇ ਅਕਾਲ ਪੁਰਖ ਨੇ ਸਾਨੂੰ ਆਪਣੀ ਨਿੱਘੀ ਗੋਦ ਵੱਲ ਮੋੜਨ ਲਈ ਤੇ ਆਤਮਕ ਮੰਡਲ ਦੀ ਸੋਝੀ ਦੇਣ ਲਈ ਤੁਰੋਂ ਹੀ ਗੁਰੂ ਅਵਤਾਰ ਦੁਨੀਆਂ ਵਿੱਚ ਪਠਾਏ, ਜਿਨ੍ਹਾਂ ਨੇ ਭਿੰਨ ਭਿੰਨ ਧਰਮ ਚਲਾਏ ਤੇ ਸਾਡੀ ਜੀਵਨ ਸੇਧ ਲਈ ਉਹਨਾਂ ਨੇ ਆਪੋ ਆਪਣੀਆਂ ਬਾਣੀਆਂ ਰਚੀਆਂ। ਇਸ ਤੋਂ ਇਲਾਵਾ ਸਮੇਂ ਸਮੇਂ ਸਿਰ ਆਤਮਕ ਜੀਵਨ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ ਸਾਧ ਸੰਤ ਵੀ ਸਾਨੂੰ ਆਤਮਕ ਪ੍ਰੇਰਨਾ, ਅਗਵਾਈ ਤੇ ਸਹਾਇਤਾ ਦੇਣ ਲਈ ਦੁਨੀਆਂ ਵਿੱਚ ਵਿਚਰਦੇ ਰਹਿੰਦੇ ਹਨ। ਇਹ ਸਾਰਾ ਬਾਰਮੁਖੀ ਦਿਮਾਗੀ ਧਰਮ ਪ੍ਰਚਾਰ ਦਾ ਸਿਲਸਿਲਾ ਸਿਰਫ ਆਪ ਉਦਰੇ ਬੇਮੁਖ ਮਨਮੁਖ ਇਨਸਾਨਾਂ ਲਈ ਰਚਿਆ ਗਿਆ ਹੈ। ਹਾਂਜੀ, ਇਹ ਸਾਰਾ ਬਾਰਮੁਖੀ ਦਿਮਾਗੀ ਧਰਮ ਪ੍ਰਚਾਰ ਦਾ ਸਿਲਸਿਲਾ ਸਿਰਫ ਆਪ ਉਦਰੇ ਬੇਸੁਰੇ ਮਨਮੁਖ ਇਨਸਾਨਾਂ ਲਈ ਰਚਿਆ ਗਿਆ ਹੈ ਤਾਂ ਕਿ ਅਸੀਂ ਹਉਮੈ ਦੇ ਭਰਮ ਭੁਲਾਵੇ ਨੂੰ ਮਹਿਸੂਸ ਕਰਕੇ ਆਪਣੇ ਕਰਤਾ ਅਕਾਲ ਪੁਰਖ ਦੇ ਹੁਕਮ ਰਜਾਈ ਦਾ ਇਲਾਹੀ ਉਪਦੇਸ਼ ਕਮਾ ਸਕੀਏ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਨਾਨਕ ਹੁਕਮੇ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਏ। ਰੱਬ ਨੇ ਇਨਸਾਨ ਨੂੰ ਮਾਨਸਿਕ ਆਜ਼ਾਦੀ ਬਖਸ਼ੀ ਹੈ। ਹਾਂਜੀ, ਰੱਬ ਨੇ ਇਨਸਾਨ ਨੂੰ ਮਾਨਸਿਕ ਆਜ਼ਾਦੀ ਬਖਸ਼ੀ ਹੈ, ਫਰੀਡਮ ਆਫ ਥਾਟ ਬਖਸ਼ੀ ਹੈ, ਜਿਸ ਦੁਆਰਾ ਅਸੀਂ ਕੁਸੰਗਤ ਵਿੱਚ ਪੈ ਕੇ ਰੱਬ ਵੱਲੋਂ ਬੇਮੁਖ ਹੋ ਕੇ ਆਪਣੇ ਕਰਤੇ ਨੂੰ ਹੀ ਭੁੱਲ ਗਏ ਹਾਂ। ਸਾਨੂੰ ਮੁੜ ਰੱਬ ਦੀ ਯਾਦ ਵਿੱਚ ਲਿਆਉਣ ਲਈ ਗੁਰਬਾਣੀ ਵਿੱਚ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਦਾ ਉਪਦੇਸ਼ ਦੱਸਿਆ ਗਿਆ ਹੈ। ਇਸ ਇਲਾਹੀ ਹੁਕਮ ਨੂੰ ਕਮਾਉਣ ਲਈ ਸਾਡੇ ਆਵਾਰਾ, ਸਾਡੇ ਆਜ਼ਾਦ ਬੇਲਗਾਮੇ ਮਨ ਨੂੰ ਸਮਝਾਉਣ, ਟੁੰਬਣ, ਪ੍ਰੇਰਨ, ਉਕਸਾਉਣ, ਰਿਝਾਉਣ ਤੇ ਬਦਲਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਦੀ ਲੋੜ ਹੈ। ਮਨ ਅਸਮਝ ਸਾਧ ਸੰਗ ਪਤਿਆਨਾ, ਡੋਲਨ ਤੇ ਚੂਕਾ ਠਹਿਰਾਇਆ, ਸਾਧ ਸੰਗਤ ਕੈ ਆਸਰੇ ਪ੍ਰਭ ਸਿਉਂ ਰੰਗ ਲਾਏ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਅਸੀਂ ਆਪਣੀ ਆਜ਼ਾਦੀ, ਆਪਣੀ ਮਰਜ਼ੀ, ਆਪਣੀ ਸਿਆਣਪ ਦੁਆਰਾ ਰੱਬ ਤੋਂ ਵਿਛੜੇ ਹੋਏ ਹਾਂ। ਹਾਂਜੀ, ਅਸੀਂ ਆਪਣੀ ਆਜ਼ਾਦੀ, ਮਰਜ਼ੀ ਅਤੇ ਸਿਆਣਪ ਦੁਆਰਾ ਹੀ ਰੱਬ ਤੋਂ ਵਿਛੜੇ ਹੋਏ ਹਾਂ। ਸਾਧ ਸੰਗਤ ਤੇ ਸਿਮਰਨ ਦੁਆਰਾ ਜੇ ਕਦੇ ਸਾਡੇ ਹਿਰਦੇ ਵਿੱਚ ਮਾੜਾ ਜਿਹਾ ਕਿਨਕਾ ਮਾਤਰ, ਸੱਚਾ ਸੁੱਚਾ ਇਲਾਹੀ ਚਾਓ, ਇਲਾਹੀ ਉਮਾ ਰੀਝ ਤੇ ਤਾਂਗ ਜਾਗੇ, ਜਾਂ ਸ਼ਰਧਾ ਭਾਵਨੀ ਦਾ ਚਲਕਾ ਵੱਜੇ, ਤਾਂ ਸਤਿਗੁਰੂ ਜੀ ਆਪਣੇ ਇਲਾਹੀ ਬਿਰਧ ਦੁਆਰਾ ਬੇਅੰਤ ਮਿਹਰ ਬਖਸ਼ਿਸ਼ਾਂ ਕਰਦੇ ਹਨ ਤੇ ਅਸੀਂ ਵਡਭਾਗੇ ਹੋ ਜਾਂਦੇ ਹਾਂ। ਹਾਂਜੀ, ਜਦੋਂ ਕਦੇ ਸਾਧ ਸੰਗਤ ਤੇ ਸਿਮਰਨ ਦੁਆਰਾ ਸਾਡੇ ਹਿਰਦੇ ਵਿੱਚ ਮਾੜਾ ਜਿਹਾ ਕਿਨਕਾ ਮਾਤਰ, ਸੱਚਾ ਸੁੱਚਾ ਇਲਾਹੀ ਚਾਓ, ਇਲਾਹੀ ਉਮਾ ਰੀਝ ਤੇ ਤਾਂਗ ਜਾਗੇ, ਜਾਂ ਸ਼ਰਧਾ ਭਾਵਨੀ ਦਾ ਚਲਕਾ ਵੱਜੇ, ਤਾਂ ਸਤਿਗੁਰੂ ਜੀ ਆਪਣੇ ਇਲਾਹੀ ਬਿਰਧ ਦੁਆਰਾ ਬੇਅੰਤ ਮਿਹਰਾਂ ਤੇ ਬਖਸ਼ਿਸ਼ਾਂ ਕਰਦੇ ਹਨ ਤੇ ਅਸੀਂ ਵਡਭਾਗੇ ਹੋ ਜਾਂਦੇ ਹਾਂ। ਪਰ ਸੱਚ ਤਾਂ ਇਹ ਹੈ ਕਿ ਆਤਮਕ ਰੁਚੀ, ਤਾਂਗ, ਖਿੱਚ, ਪ੍ਰੀਤ, ਪਿਆਰ, ਪ੍ਰੇਮ, ਡੋਰੀ, ਸ਼ਬਦ, ਨਾਮ, ਇਹ ਇਲਾਹੀ ਦਾਤ ਗੁਰ ਪ੍ਰਸਾਦ ਹੈ, ਇਹ ਬਖਸ਼ਿਸ਼ ਹੈ, ਇਹ ਨਦਰ ਕਰਮ ਹੈ, ਇਹ ਪਿਰਮ ਪਿਆਲਾ ਹੈ, ਇਹ ਗ੍ਰੇਸ ਹੈ। ਆਪਣਾ ਲਾਇਆ ਪਿਰਮ ਨ ਲੱਗੀ ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ ਜਹਿ ਪਾਵੈ ਤੈ ਦੇ। ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ। ਪਰ ਜਦੋਂ ਕਦੀ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ, ਤਾਂ ਜੀਵ ਦੇ ਅੰਤਰ ਆਤਮੇ ਆਪਣੀ ਇਲਾਹੀ ਮਾਂ, ਅਕਾਲ ਪੁਰਖ ਦੀ ਯਾਦ, ਅਕਾਲ ਪੁਰਖ ਦੀ ਤਾਂਗ, ਖਿੱਚ, ਪਿਆਰ ਉਪਜਦਾ ਹੈ ਤੇ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ, ਰਸ ਤੇ ਸ਼ਾਂਤੀ ਮਾਣਦਾ ਹੈ। ਜੀਵ ਮਾਇਆ ਦੇ ਭਰਮ ਭੁਲਾਵੇ ਅੰਦਰ ਮਾਇਕੀ ਦਲਦਲ ਵਿੱਚ ਪਲਚ ਪਲਚ ਕੇ ਦੁਖੀ ਜੀਵਨ ਬਤੀਤ ਕਰ ਰਿਹਾ ਹੈ। ਪਰ ਬਾਵਜੂਦ ਦੁਖਦਾਈ ਜੀਵਨ ਦੇ, ਜੀਵ ਇਸ ਵਿੱਚੋਂ ਨਿਕਲਣ ਦਾ ਖਿਆਲ ਜਾਂ ਉਪਰਾਲਾ ਨਹੀਂ ਕਰਦਾ, ਕਿਉਂਕਿ ਇਸ ਨੂੰ ਸੋਝੀ ਹੀ ਨਹੀਂ ਕੋਈ ਐਸੀ ਅਵਸਥਾ ਵੀ ਹੈ ਜਿੱਥੇ ਕੋਈ ਦੁੱਖ ਨਹੀਂ, ਸਦਾ ਸੁੱਖ ਤੇ ਖੈਰ ਹੈ। ਪਰ ਜੇਕਰ ਜੀਵ ਨੂੰ ਐਸੀ ਉੱਚੀ ਸੁੱਚੀ ਅਵਸਥਾ ਦਾ ਗਿਆਨ ਤੇ ਨਿਸ਼ਚਾ ਹੋ ਜਾਵੇ, ਤਾਂ ਉਹ ਮਾਇਕੀ ਨਰਕ ਰੂਪੀ ਜੀਵਨ ਤੋਂ ਦੁਖੀ ਤੇ ਤੰਗ ਆ ਕੇ ਇਸ ਵਿੱਚੋਂ ਨਿਕਲਣ ਦੀ ਲਾਲਸਾ ਕਰਦਾ ਹੈ, ਪਰ ਫਿਰ ਵੀ ਨਿਕਲ ਨਹੀਂ ਸਕਦਾ। ਕਿਉਂ? ਕਿਉਂਕਿ ਮਾਇਕੀ ਪੰਜਾਂ ਵਿਕਾਰਿਆਂ ਦੀ ਹਠੀਲੀ ਫੌਜ ਦਾ ਟਾਕਰਾ ਕਰਨਾ ਜੀਵ ਲਈ ਅਸੰਭਵ ਹੋ ਜਾਂਦਾ ਹੈ। ਇਸ ਤਰ੍ਹਾਂ ਮਾਇਆ ਦੇ ਦੁੱਖਾਂ ਤੋਂ ਅੱਕ ਕੇ, ਬੇਵਸ ਹੋ ਕੇ, ਵੈਰਾਗ ਵਿੱਚ ਆ ਕੇ ਜਦੋਂ ਜੀਵ ਸੱਚੇ ਦਿਲੋਂ ਆਪਣੇ ਸਤਿਗੁਰੂ ਜੀ ਪਾਸ ਉੱਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਦੀ ਜੋਦੜੀ ਕਰਦਾ ਹੈ, ਤਾਂ ਸਤਿਗੁਰੂ ਜੀ ਫੌਰਨ ਆਪਣੇ ਪਿਆਰੇ ਬੱਚੇ ਜੀਵ ਤੇ ਤਰੁੱਟ ਕੇ ਬਾਂਹ ਪਕੜ ਪ੍ਰਭ ਕਾਢਿਆ ਕੀਨਾ ਆਪਣਿਆਂ ਦੀ ਕਲਾ ਵਰਤਾ ਕੇ ਜੀਵ ਨੂੰ ਮਾਇਆ ਦੀ ਦਲਦਲ ਵਿੱਚੋਂ ਕੱਢ ਕੇ ਆਪਣੇ ਇਲਾਹੀ ਗੱਲ ਨਾਲ ਲਾ ਲੈਂਦੇ ਹਨ। ਜਿਸ ਤਰ੍ਹਾਂ ਮਾਂ ਦੇ ਹਿਰਦੇ ਵਿੱਚ ਆਪਣੇ ਡੁੱਬੇ ਜਾਂ ਗੁਆਚੇ ਬੱਚੇ ਲਈ ਅਤਿਅੰਤ ਤੀਬਰ ਤਾਂਗ ਲੱਗੀ ਰਹਿੰਦੀ ਹੈ ਤੇ ਉਸਨੂੰ ਲੱਭਣ ਦੇ ਵਾਸਤੇ ਉਸਨੂੰ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ, ਇਸੇ ਤਰ੍ਹਾਂ ਜਦੋਂ ਤੋਂ ਅਸੀਂ ਆਪਣੀ ਇਲਾਹੀ ਮਾਂ ਤੋਂ ਭੁੱਲੇ ਹਾਂ, ਉਸ ਤੋਂ ਵਿਛੜੇ ਹਾਂ, ਜੁਗਾਂ ਜੁਗਾਂਤਰਾਂ ਤੋਂ ਅਕਾਲ ਪੁਰਖ ਗੁਰੂਆਂ ਅਵਤਾਰਾਂ ਰਾਹੀਂ ਧਰਮ ਪ੍ਰਚਾਰ ਕਰਕੇ ਆਪਣੀ ਅੰਸ਼ ਜੀਵ ਦੇ ਹਿਰਦੇ ਦਾ ਦਰਵਾਜ਼ਾ ਖੜਕਾਉਂਦਾ ਰਿਹਾ ਹੈ, ਤਾਂ ਕਿ ਜੀਵ ਆਪਣੇ ਹਿਰਦੇ ਦੀ ਸ਼ਰਧਾ ਦੇ ਤਾਕ ਖੋਲ੍ਹੇ ਅਤੇ ਅਕਾਲ ਪੁਰਖ ਤਾ ਕੇ ਆਪਣੇ ਗਵਾਚੇ ਬੱਚੇ ਨੂੰ ਮੁੜ ਆਪਣੇ ਗੱਲ ਲਾ ਸਕੇ। ਦੂਜੇ ਲਫਜ਼ਾਂ ਵਿੱਚ, ਸਾਧ ਸੰਗਤ ਦੁਆਰਾ ਜਦੋਂ ਕਦੇ ਜੀਵ ਅਕਾਲ ਪੁਰਖ ਨੂੰ ਸ਼ਰਧਾ ਭਾਵਨੀ ਨਾਲ ਯਾਦ ਕਰਕੇ ਮਿਲਣ ਦੀ ਮਾੜੀ ਮੋਟੀ ਤਾਂਗ ਵੀ ਜ਼ਾਹਰ ਕਰਦਾ ਹੈ, ਤਾਂ ਅਕਾਲ ਪੁਰਖ ਫੌਰਨ ਆਪਣੇ ਜੀਵ ਨੂੰ ਗੱਲ ਲਾ ਲੈਂਦਾ ਹੈ। ਹਾਂਜੀ, ਸਾਧ ਸੰਗਤ ਦੁਆਰਾ ਜਦੋਂ ਕਦੇ ਜੀਵ ਅਕਾਲ ਪੁਰਖ ਨੂੰ ਸ਼ਰਧਾ ਭਾਵਨੀ ਨਾਲ ਯਾਦ ਕਰਕੇ ਮਿਲਣ ਦੀ ਮਾੜੀ ਮੋਟੀ ਤਾਂਗ ਵੀ ਜ਼ਾਹਰ ਕਰਦਾ ਹੈ, ਤਾਂ ਅਕਾਲ ਪੁਰਖ ਫੌਰਨ ਆਪਣੇ ਜੀਵ ਨੂੰ ਗੱਲ ਨਾਲ ਲਾ ਲੈਂਦਾ ਹੈ। ਇਸ ਤੋਂ ਪ੍ਰਤੱਖ ਹੈ ਕਿ ਅਸੀਂ ਤਾਂ ਕਦੀ ਕਦਾਈ ਛਿੰਨ ਮਾਤਰ ਅਕਾਲ ਪੁਰਖ ਨੂੰ ਯਾਦ ਕਰਦੇ ਹਾਂ ਜਾਂ ਉਸਨੂੰ ਮਿਲਣ ਦੀ ਤਾਂਗ ਕਰਦੇ ਹਾਂ, ਪਰ ਅਕਾਲ ਪੁਰਖ ਤਾਂ ਜੁਗਾਂ ਜੁਗਾਂਤਰਾਂ ਤੋਂ ਆਪਣੇ ਬੱਚੇ ਨੂੰ ਹਰ ਸੰਭਵ ਜ਼ਰੀਏ ਨਾਲ ਗੱਲ ਲਾਉਣ ਦਾ ਉਪਰਾਲਾ ਕਰਦਾ ਰਹਿੰਦਾ ਹੈ। ਭਾਵੇਂ ਅਸੀਂ ਇਸ ਆਤਮਕ ਤਾਂਗ, ਇਸ ਪਿਆਰ, ਖਿੱਚ, ਮਿਹਰ, ਬਖਸ਼ਿਸ਼ ਤੇ ਗੁਰ ਪ੍ਰਸਾਦ ਤੋਂ ਅਣਜਾਣ ਹਾਂ। ਇਸ ਇਲਾਹੀ ਤਾਂਗ, ਖਿੱਚ, ਪਿਆਰ, ਪ੍ਰੀਤ ਡੋਰੀ ਨੂੰ ਧਰਮ ਪ੍ਰਚਾਰ ਕਿਹਾ ਜਾਂਦਾ ਹੈ। ਹਾਂਜੀ, ਇਸੇ ਇਲਾਹੀ ਤਾਂਗ, ਪਿਆਰ, ਖਿੱਚ ਤੇ ਪ੍ਰੀਤ ਡੋਰੀ ਨੂੰ ਹੀ ਧਰਮ ਪ੍ਰਚਾਰ ਕਿਹਾ ਜਾਂਦਾ ਹੈ। ਸਾਡੀ ਨਿਮਖ ਮਾਤਰ ਤਾਂਗ, ਖਿੱਚ ਤੇ ਪਿਆਰ ਨਾਲੋਂ ਅਕਾਲ ਪੁਰਖ ਦੀ ਆਪਣੀ ਅੰਸ਼ ਜੀਵ ਲਈ ਮਾਂ ਮਮਤਾ ਵਾਲੀ ਤਾਂਗ, ਪਿਆਰ ਦਾ ਉਛਾਲ, ਪ੍ਰੇਮ ਡੋਰੀ ਦੀ ਖਿੱਚ ਕਰੋੜਾਂ ਗੁਣਾ ਜ਼ਿਆਦਾ ਤੀਬਰ ਤੇ ਤੀਖਣ ਹੈ। ਹਾਂਜੀ, ਸਾਡੀ ਨਿਮਖ ਮਾਤਰ ਤਾਂਗ, ਖਿੱਚ ਤੇ ਪਿਆਰ ਨਾਲੋਂ ਅਕਾਲ ਪੁਰਖ ਦੀ ਅੰਸ਼ ਲਈ ਮਾਂ ਮਮਤਾ ਵਾਲੀ ਤਾਂਗ, ਪਿਆਰ ਦਾ ਉਛਾਲ ਤੇ ਪ੍ਰੇਮ ਡੋਰੀ ਦੀ ਖਿੱਚ ਕਰੋੜਾਂ ਗੁਣਾ ਜ਼ਿਆਦਾ ਤੀਬਰ ਤੇ ਤੀਖਣ ਹੈ। ਤੇ ਇਸੇ ਨੂੰ ਇਲਾਹੀ ਬਿਰਦ ਕਿਹਾ ਜਾਂਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਇਹ ਇਲਾਹੀ ਬਿਰਦ ਸਦ ਬਖਸ਼ਿੰਦ ਹੈ। ਹਾਂਜੀ, ਇਹ ਇਲਾਹੀ ਬਿਰਦ ਸਦ ਬਖਸ਼ਿੰਦ ਹੈ, ਸਦ ਮਿਹਰਬਾਨ ਹੈ, ਔਗਣ ਕੋ ਨਾ ਚਿਤਾਰੇ ਹੈ। ਇਲਾਹੀ ਖਿੱਚ ਹੈ, ਪ੍ਰੇਮ ਡੋਰੀ ਹੈ, ਇਹ ਪਿਰਮ ਪਿਆਲਾ ਹੈ, ਗੁਰ ਪ੍ਰਸਾਦ ਹੈ, ਇਹ ਹੁਕਮ ਹੈ, ਸ਼ਬਦ ਹੈ, ਨਾਮ ਹੈ। ਹਾਂਜੀ, ਇਹ ਇਲਾਹੀ ਬਿਰਦ ਪਹਿਲਾਂ 84 ਲੱਖ ਜੂਨਾਂ ਵਿੱਚ ਨਾਲ ਲਿਖੇ ਹੁਕਮ ਦੁਆਰਾ ਜੀਵ ਦੇ ਨਾਲ ਅਣਜਾਣੇ ਓਤ ਪੋਤ ਵਰਤ ਰਿਹਾ ਹੈ। ਇਹ ਇਲਾਹੀ ਬਿਰਦ ਇਨਸਾਨੀ ਜੂਨ ਵਿੱਚ ਜੀਵ ਦੀ ਭੁੱਲ ਜਾਂ ਬੇਮੁਖਤਾ ਦੀ ਹਾਲਤ ਵਿੱਚ ਗੁਰੂਆਂ, ਅਵਤਾਰਾਂ, ਗੁਰਮੁਖ ਪਿਆਰਿਆਂ, ਮਹਾਂਪੁਰਖਾਂ ਦੀ ਸੰਗਤ ਵਿੱਚ ਵਰਤ ਰਿਹਾ ਹੈ। ਇਹ ਇਲਾਹੀ ਬਿਰਦ ਗੁਰਬਾਣੀ, ਕੀਰਤਨ, ਕਥਾ ਤੇ ਸਾਧ ਸੰਗਤ ਦੁਆਰਾ ਵਰਤ ਰਿਹਾ ਹੈ। ਹਾਂਜੀ, ਇਹ ਬਿਰਦ ਧਰਮ ਪ੍ਰਚਾਰ ਦੁਆਰਾ ਵਰਤ ਰਿਹਾ ਹੈ। ਜਦੋਂ ਜੀਵ ਨੂੰ ਆਪਣੇ ਕਰਤੇ ਦੀ ਸੋਝੀ ਹੋਣ ਨਾਲ ਅਕਾਲ ਪੁਰਖ ਵੱਲ ਰੁਚੀ, ਤਾਂਗ, ਸ਼ਰਧਾ, ਕਾਂਖੀ, ਭੁੱਖ, ਪਿਆਸ ਲੱਗ ਜਾਏ ਤਾਂ ਸਤਿਗੁਰੂ ਦੀ ਅੰਤਰ ਆਤਮੇ ਨਦਰ ਕਰਮ ਦੁਆਰਾ ਆਤਮਕ ਗਿਆਨ ਦਾ ਅਨੁਭਵ ਇਲਾਹੀ ਰਸ ਰੰਗ ਤੇ ਹੋਰ ਅਨੇਕਾਂ ਅਸਚਰਜ ਇਲਾਹੀ ਦਾਤਾਂ ਵਿੱਚ ਇਸ ਬਿਰਦ ਦਾ ਪ੍ਰਗਟਾਵਾ ਹੋ ਰਿਹਾ ਹੈ। ਬਿਜਲੀ ਦਾ ਨਿਰਾ ਪੂਰਾ ਦਿਮਾਗੀ ਗਿਆਨ, ਕਿਤਾਬੀ ਗਿਆਨ ਸਿਰਫ ਦਿਮਾਗ ਦਾ ਵਿਸ਼ਾ ਹੈ। ਇਹ ਦਿਮਾਗੀ ਗਿਆਨ ਬਿਜਲੀ ਦਾ ਦਾਮਨਿਕ ਨਿੱਜੀ ਤਜਰਬਾ ਕਰਾਉਣ ਤੋਂ ਅਸਮਰਥ ਹੈ। ਇਸ ਨਿੱਜੀ ਤਜਰਬੇ ਲਈ ਬਿਜਲੀ ਦੀ ਤਾਰ ਨਾਲ ਛੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਧਰਮ ਦਾ ਦਿਮਾਗੀ ਗਿਆਨ ਵੀ ਸਾਡੀ ਧਾਰਮਿਕ ਵਾਕਫੀਅਤ, ਉਕਤੀਆਂ, ਜੁਗਤੀਆਂ ਤਾਂ ਵਧਾ ਸਕਦਾ ਹੈ, ਪਰ ਇਹ ਗਿਆਨ ਉੱਚਾ ਸੁੱਚਾ ਆਤਮਕ ਜੀਵਨ, ਥਰ ਥਰਾਉਂਦਾ ਜੀਵਨ, ਲਰਜ਼ਰਾਉਂਦਾ ਜੀਵਨ, ਸਿਮਰਨ ਵਾਲਾ ਜੀਵਨ, ਪਿਆਰ ਵਾਲਾ ਜੀਵਨ, ਰਸ ਵਾਲਾ ਜੀਵਨ, ਰੰਗ ਵਾਲਾ ਜੀਵਨ, ਸ਼ਾਂਤੀ ਵਾਲਾ ਜੀਵਨ, ਰੁਣ ਚੁਣ ਵਾਲਾ ਜੀਵਨ, ਨਾਮ ਖੁਮਾਰੀ ਵਾਲਾ ਜੀਵਨ, ਬਿਸਮਾਦੀ ਜੀਵਨ, ਅਨਹਦ ਤੁਨੀ ਵਾਲਾ ਜੀਵਨ, ਇਲਾਹੀ ਐਲਾਦ ਵਾਲਾ ਜੀਵਨ, ਸਹਿਜ ਸਮਾਧ ਵਾਲੇ ਜੀਵਨ ਦਾ ਅਨੁਭਵੀ ਤਜਰਬਾ ਨਹੀਂ ਕਰਾ ਸਕਦਾ। ਇਹ ਅਨੁਭਵੀ ਆਤਮਕ ਤਜਰਬਾ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਸਿਮਰਨ ਜੀਵਨ ਦੀਆਂ ਆਤਮਕ ਤੇ ਦਾਮਨਕ ਕਿਰਨਾਂ ਜਾਂ ਮਹਿਕ ਦੁਆਰਾ ਹੀ ਹੋ ਸਕਦਾ ਹੈ। ਹਾਂਜੀ, ਇਹ ਅਨੁਭਵੀ ਆਤਮਕ ਤਜਰਬਾ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੇ ਸਿਮਰਨ ਜੀਵਨ ਦੀਆਂ ਆਤਮਕ ਤੇ ਦਾਮਨਕ ਕਿਰਨਾਂ ਜਾਂ ਮਹਿਕ ਦੁਆਰਾ ਹੀ ਹੋ ਸਕਦਾ ਹੈ, ਜੋ ਕਿ ਉੱਤਮ ਜਗਿਆਸੂ ਦੇ ਅੰਦਰ ਆਤਮੇ ਅਣਜਾਣੇ ਅਛੋਪ ਅਪੋਲ ਹੀ ਲਾਗ ਨਾਲ, ਛੋ ਨਾਲ, ਚਿਣਗ ਨਾਲ ਟੁੰਬ ਕੇ, ਜਗਾ ਕੇ, ਪ੍ਰੇਮ ਬਾਣ ਮਾਰ ਕੇ, ਬੱਤੀ ਨਾਲ ਬੱਤੀ ਜਗਾ ਕੇ, ਨਦਰ ਕਰਮ ਕਰਕੇ, ਗੁਰ ਪ੍ਰਸਾਦ ਦੁਆਰਾ ਮਾਇਕੀ ਜੀਵਨ ਨੂੰ ਬਦਲ ਕੇ ਨਵਾਂ ਆਤਮਕ ਜੀਵਨ ਬਖਸ਼ ਦਿੰਦਾ ਹੈ। ਦੀਪਕ ਤੇ ਦੀਪਕ ਪ੍ਰਗਾਸਿਆ ਤ੍ਰਿਪਵਨ ਜੋਤ ਦਿਖਾਈ, इस तरह आत्मक मंडल अंदर धर्म दे प्रचार या विकास लई अकाल पुरख ने अपनी मेहर बख्शिश गुर प्रसाद द्वारा अटल अपुल सदीवी ना बदलन वाले अंतर आत्मे गुज्जे अनडिठे अनसुने बोलीहीन चुप चपीते सहज सुभाए साधन वरते हन। नाओ नानक बख्शीश मन माए परोवना, नानक नदरी पाई है कूड़ी कूड़े ठीस। इस अंतर आत्मे धर्म प्रचार लई किसे बारले गूड़े ज्ञान तड़े ध्यान फिलासफी वाद विवाद कर्म कांड हठ धर्म दी लोड़ नहीं है, क्योंकि ए इलाही दात मोल न मुलिए तोल न तुलिए जोर न मंगन देन न जोर है जोर न सुरती ज्ञान विचार है। ए पिरम प्याला खसम का जय पावै तै दे। किसे महापुरख ने सिमरन जीवन दी बाबत इउं दर्शाया है, सतगुरां दी फकीरी ढाई अखरी फकीरी है, ते इस फकीरी जीवन दियां लोड़ां भी ढाई अखरी हन। सिमरन ते ध्यान दे दो अखर ते अद्धा अखर अलिप्त रहन दा पढ़ना, ते लोड़ां त्रै कुल्ली जुल्ली गुल्ली, एक घर एक पैनन दा बस्तर ते एक खान नू रोटी, ते इना त्रै समाना दे नाना रंग फकीरा संतां दी अपनी मौज ते सुरत दी खुशी अनुसार। हां जी, सतगुरां ने सिमरन दा पहला कदम खमीर दे असूल पर रख्या है। सतगुरां ने सिमरन दा पहला कदम खमीर दे असूल पर रख्या है। सिमरन जीवन इलाही जीवन दा दूसरा नाम है। बिन सिमरन जो जीवन बलना सर्प जैसे अरजारी, मैं मंत्र रटन कर दे कई लोक निरे का दे टेरा वांग सड़ दे तके, ताते फोका ते जोतों टुटवा रटन सिमरन नहीं है। इस सिमरन नहीं कर दे केवल रीस कर दे हन। सिमरन ता सतगुरु नानक जी दा बाणी रूप है। सिमरन जो करदा है ओ सतगुरां दे रूप विच जींदा है। ते हां जी, ए जीवन खमीर दे असूलां ते होंदा है ते पलदा है। गुरमुख संतां दे सिमरन वाले जीवन दा टोटा जे लब्बे उस दा खमीर सानू लगे ता साडे अंदर दम बदम नाम जारी हो जांदा है। तद साडा जीवन सिमरन वाला जीवन बन सकदा है। सुन सिखिए साध ना आयो जिचर गुरमुख शब्द न लागे, गुरमुख मार्ग तन है साध संगत मिल संग चलाया, अठे पैरी नाम दा जारी रहना ओ लगातारता है जिस दी चाह एमरसन ने प्रगट कीती है। एमरसन लगातारता नू लभदा है, पता नहीं कि लगातारता सिमरन बिना हो नहीं सकती। सतगुरां दे मार्ग विच इलाही जीवन दी लगातार बत्ती बिना सिमरन नहीं बल सकती। सिमरन दा जीवन उतलिया नाल दम बदम परोए संतां कोलों मिल सकदा है। हां जी, ए जीवन दा लगातार रहना ए सतगुरां दे अटल ते रब्बी बिरद दे नेम दी पालना है। सिमरन दे जीवन उत्ते फरिश्तियां देवी देवतियां दा पैरा हुंदा है। हां जी, सिमरन दे जीवन उत्ते फरिश्तियां ते देवी देवतियां दा पैरा हुंदा है। सतगुरु दे घर दी महिमा सिमरन नाल आरंभ हो गई। रू तन गुरु, तन गुरु दी गीत गाउंदी, मिट्टी हड्डी मांस दियां दीवारां थी बाहर निकल खलोंदी। हां जी, सिख फकीर बिहंगमी मार्ग ते चलन वाले लोग हन। जद खंब निकल पैंदे हन तद ए उना आकाशां विच उड़दे हन जिन्हां दे चानन नाल कवि होरां दे पर सड़न लगदे हन। हां जी, सिमरन दा जीवन खमीर दा जीवन है। ए खमीर गुरसिखां पासों मिलदा है। तदे आए मिल गुरसिख आए मिल दी प्रार्थना सतगुरां ने सिखाई है। बिना गुरसिखां दे गुरमुखां दे खमीर दिते सिखी नहीं मिल सकदी। अमृत छकाउना इसे गुजे खमीर दी रास देनी है। ते हां जी, सिखां दी पहली लोड़ सिमरन दे खमीर दा जीवन है। कली काल परगास कर, गुर चेला चेला गुर संदा, गुरमुख गाड़ी राह चलंदा। ध्यान सिख फकीरां दा सोखा है, बै खरीद क्या करे चतराई, ए जियो पिंड सब थारे। हां जी, सिखां दा ध्यान प्रीत निरंकारी विच नष्ट होन दा नाम है। हड मास चमड़ी लौ मिज मन बुद्ध हंकार ते काम क्रोध लोभ मोह, इना सबना नू मोड़ मोड़ सतगुरां दी प्रीत दे रंगां विच रंगन चाड़नी, ए सिखां दा ध्यान है। जीउंदे मोए होए दा नाम सिख है, सतगुरु दा बै खरीद बनन दा नाम सिख है। भाई मंज जी दी साखी याद करो, सिखी ध्यान सतगुरां दा हो रहन दा नाम है, ते अखंड कार प्रीतम सतगुरु तो ना विछड़ना ही ध्यान है। ते तीसरा ए कि जेड़ा सतगुरु दा सिख होया, उस दी किश्ती दे रस्से सतगुरां नालों मालकां ने इकदम खोल दिते। हां जी, उस दी किश्ती दे रस्से संसार नालों मालकां ने इकदम खोल दिते। जानो ना किसी का मीत ना किसी का भाई ज्या कोरा बनना जरूरी है, पर अंदरों दुनिया वाले किसे नाल प्रीत नहीं लाउनी, ते ना ही रिश्तेदारी दियां रसियां कसनियां हन। हां जी, सिखी फकीरी बड़ी नाजुक वस्तु है, जिड़ी वस्तुआं दे छो जान नाल भी मैली हो जांदी है। सिख फकीरां नू दुनिया वांग होंतारी लोकां वांग नेकी करन दा बुखार कदी नहीं चढ़दा, उस उना दियां अखां सब दे पिछे रब खड़ोता तक दियां हन, इस वास्ते अलिप्त हो रहंदे हन। ए एक तंग जिया राह है, पर जोत निरंकारी दे अब चल नगर नू एहो राह जांदा है। असल विच ए अलिप्त वर्ती संसार दा पला करने हारे हन। हां जी, ए दुनिया दा पला करन वाले अबचल नगर पहुंचे, उत्थों दे वासी होए, पर हां उना दे नामा ते निशाना दी जगत दे इतिहास बनाउन वालेयां नू खबर नहीं। जगत विच तां जणा खणा मुदई तुम्मे वजीर बनी बैठे हन, पर संसार दा असली पला करन वाले गुफा विच्चों उठ के सूलियां पर चढ़ गए, ते उना दे सीस जिना दा पला करन आए उना दियां तलवारां ने उड़ाए। हुन ए अन्ने कुत्ते हरना मगर पर उपकार नू उठ पजे हन, जो थुका नाल वड़े पक जानगे। लोकी सोसाइटी भाईचारा बनाण दे यतना विच हन, पर सच ए है कि जिथे एक आदमी दे बनाउन वास्ते मिंट मिंट तुर दरगाओं सुनेहे आउंदे हन, कंटी कड़ियाल वजदे हन, कई फरिश्ते देवी देवते छाया रखदे हन, ते फिर अनेकां जन्मां पिछों एक रूह तैयार होंदी है। इसे कारण सच दे अबलाखी सिमरन वाले दुनिया थी सदा अलिप्त रहंदे हन। जिस गुरसिख ने उपरले टाई हरफ पढ़ ले हन, उस दी सुरत एक खास अंदाजे विच रहंदी है, अपने केंद्र तो हेठ कदी नहीं आउंदी। जे आवे ता अंग मुड़ मुड़ जांदे हन, बीमारी जी चिमट जांदी है। जे तन बाणी विसर जाए जो पक्का रोगी विलाए, ते सतगुरु जी दी मेहर नाल सत्संगत नाल उना दे प्यार नाल ते श्री गुरु ग्रंथ साहब जी महाराज जी दे दर्शन नाल चट फेर अपनी उचाई ते जा पहुंचदी है। जिवें कवियां दी सुरत किसे वेले चढ़दी है, इवें संतां दी किसे वेले अपने मुकद्दर अंदाज थी जेड़ा बड़ा ही उच्चा है हेठां आउंदी है, पर उस वेले उना दे पा दी क्यामत आ जांदी है। नाम रसिया दे कड़ी कड़ी दे कड़ियाल हन, चिड़कां दिन दे फुल वरसाउन लग पैंदे हन। फकीर दी ताबिया बादशाह ते शेर दी ताबिया वर्गी हुंदी है, बेनियाज हुंदी है, उस सदा नाम दे नशे विच हुंदा है। इस नशे दी तोट नहीं, फकीर नाल छो भी जाए उसका भी भला हो जाता है, जो चंदन नू छोए ता खुशबू देंदा है। असली सिखी जिंदगी अब चली जोत है, दुनिया इसनू तरस रही है। सतगुरु जी मेहर करन असी दुनिया दे धंधियां विच ना फसीए। हां जी, दुनिया साडे चरण धोवे ते असी अब चली जोत दी मसाला हो, सारे संसार उपर चानन करिए। सिखी तारन करनी औखी जरूर है, ਪਰ ਹੈ ਉਹ ਚੀਜ਼ ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ ਤੇ ਲੱਭਦੀ ਨਹੀਂ। ਸਾਨੂੰ ਦਰਗਾਹ ਦਾ ਪਤਾ ਨਹੀਂ, ਅਸੀਂ ਮੂਰਖ ਬਾਲਕਾਂ ਵਾਂਗ ਧਰਮਸ਼ਾਲਾਂ ਛੱਡ ਹਰ ਮੰਦਰ ਵੱਲ ਪਿੱਠ ਕਰ ਦੁਨੀਆਂ ਦੇ ਟਹਿਲਦਿਆਂ ਪਰਛਾਵਿਆਂ ਵੱਲ ਦੌੜਨਾ ਇੱਕ ਬੜੀ ਦਾਨਾਈ ਸਮਝੀ ਬੈਠੇ ਹਾਂ। ਗੁਰਬਾਣੀ ਵਿਚਾਰ ਲੇਖ ਨੰਬਰ 16 ਧਰਮ ਪ੍ਰਚਾਰ ਭਾਗ 6 ਗੁਰੂ ਰੂਪ ਸਾਧ ਸੰਗਤ ਜੀ ਗੁਰਮੁਖ ਪਿਆਰੇ ਬਾਹੂ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਆਪਣੇ ਆਤਮਕ ਅਨੁਭਵ ਤੋਂ 132 ਲਿਖਤਾਂ ਲਿਖੀਆਂ ਹਨ। ਸਾਰੀਆਂ ਲਿਖਤਾਂ ਪੰਜਾਬੀ ਅਤੇ ਹਿੰਦੀ ਵਿੱਚ ਗੁਰਬਾਣੀ ਵਿਚਾਰ ਦੇ ਸਟਾਲ 'ਤੇ ਸਿਰਫ 130 ਰੁਪਏ ਭੇਟਾਂ ਵਿੱਚ ਉਪਲਬਧ ਹਨ। 5 ਲਿਖਤਾਂ ਇੰਗਲਿਸ਼ ਵਿੱਚ ਅਵੇਲੇਬਲ ਹਨ। ਇਹਨਾਂ ਨੂੰ ਬਾਰ ਬਾਰ ਪੜ੍ਹੀਏ, ਆਪਣੇ ਜੀਵਨ ਨੂੰ ਸਹੀ ਆਤਮਕ ਸਿਹਤ ਦੇ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।